ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੋ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੈ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਹੇ ਨਾ ਜਾਨੀ ਔਗਣ ਮੇਰੇ ਰਹਾਉ ਕਿਤੇ ਰੁੱਖ ਬਿਰਖ ਹਮ ਚੀਨੈ ਕਿਤੇ ਪਸ਼ੂ ਉਪਾਏ ਕਿਤੇ ਨਾਗ ਕੁਲੀ ਮਹਿ ਆਏ ਕਿਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੈ ਕਰ ਚੋਰੀ ਕਰ ਆਵੈ ਅੱਗਹੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾ ਛਪਾਵੈ ਤਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਾਜਾਰਾ ਲੈ ਕੇ ਤਕੜੀ ਤੋਲਣ ਲਾਗਾ ਘਟ ਹੀ ਮਹਿ ਵਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੇ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਜੀੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੇ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਗੌੜੀ ਚੇਤੀ ਮਹਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੋ ਹਮ ਆਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਸ਼ਬਦ ਸਰੂਪ ਹੋ ਕੇ ਭੁੱਲਿਆਂ ਭਟਕਿਆਂ ਨੂੰ ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਵਾ ਰਹੇ ਹਨ ਆਪਣੇ ਗੁਨਾਹਾਂ ਨੂੰ ਆਪਣੇ ਔਗੁਣਾਂ ਨੂੰ ਬਖਸ਼ਾਉਣ ਦੀ ਖਾਤਰ ਸਾਨੂੰ ਕੀ ਕਰਨਾ ਚਾਹੀਦਾ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਗੁਰਸ਼ਬਦ ਦੇ ਅੰਦਰ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ। ਜੇਕਰ ਤੁਸੀਂ ਆਪਣੇ ਗੁਨਾਹਾਂ ਨੂੰ ਮੁਆਫ਼ ਕਰਵਾਉਣਾ ਚਾਹੁੰਦੇ ਹੋ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਦ ਸੁਆਮੀ ਸੰਧਾ ਅਥਵਾ ਹੋਰ ਥਾਂ 'ਤੇ ਵੀ ਸਤਿਗੁਰੂ ਦੇ ਬਚਨ ਆਏ ਹਨ। ਉਹ ਅਕਾਲ ਪੁਰਖ ਵਾਹਿਗੁਰੂ ਦਿਆਲੂ ਕਿਰਪਾਲੂ ਪਿਤਾ ਵਾਂਗ ਹੈ। ਜੈਸਾ ਬਾਲਕ ਪਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭੰਤੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੇ, ਕਿ ਅਫਵੁਲ ਗੁਨਾਹਾਂ ਹੈ ਕਿ ਸ਼ਾਹਾਨ ਸ਼ਾਹ ਹੈ। ਜਾਪ ਸਾਹਿਬ ਪਾਤਸ਼ਾਹੀ ਦਸਵੀਂ ਸਾਹਿਬ। ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਗੁਰਬਾਣੀ ਦੇ ਅੰਦਰ ਅਨੇਕ ਥਾਵਾਂ 'ਤੇ ਸਾਨੂੰ ਇਹ ਗੱਲ ਸਮਝਾਈ ਹੈ, ਅਸੀਂ ਆਪਣੇ ਕੀਤੇ ਗੁਨਾਹਾਂ 'ਤੇ ਪਰਦਾ ਨਹੀਂ ਪਾਉਣਾ, ਬਲਕਿ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਯਤਨ ਕਰਨਾ ਹੈ। ਆਪਣੇ ਗੁਨਾਹਾਂ ਨੂੰ ਕਿਵੇਂ ਬਖਸ਼ਾਇਆ ਜਾ ਸਕਦਾ ਹੈ? ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕੇ ਇਹ ਅਰਦਾਸ ਬੇਨਤੀ ਕਰਨੀ ਹੈ, ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਕਹੇ ਨਾ ਜਾਨੀ ਔਗਣ ਮੇਰੇ, ਰਹਾਉ ਐ ਮੇਰੇ ਪਾਤਸ਼ਾਹ, ਐ ਦੀਨ ਦੁਨੀਆ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ, ਤੁਹਾਡੇ ਵਿੱਚ ਇੰਨੇ ਗੁਣ ਹਨ, ਕੌਣ ਜਾਣੈ ਗੁਣ ਤੇਰੇ, ਤੇਰੇ ਸੰਪੂਰਨ ਗੁਣਾਂ ਨੂੰ ਕੌਣ ਜਾਣ ਸਕਦਾ? ਕੋਈ ਵੀ ਨਹੀਂ ਜਾਣ ਸਕਦਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਚਨ ਹਨ, ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦੁਵੈ ਸਹੰਸਰ ਰਸਨਾਹਾ ਸੁਹਾਈ, ਰਾਟਤ ਅਵ ਲਗੇ ਨਾਮ ਅਪਾਰਾ, ਤੁਮਰੋ ਤਉ ਨ ਪਾਵਤ ਪਾਰਾ। ਸ਼ੇਸ਼ ਨਾਗ ਇੱਕ ਸੱਪ ਹੈ, ਉਹਦਾ 1000 ਮੂੰਹ ਹੈ, 2000 ਉਸ ਦੀਆਂ ਜ਼ੁਬਾਨਾਂ ਨੇ, ਕਿਉਂਕਿ ਸੱਪ ਦੀਆਂ 2 ਜ਼ੁਬਾਨਾਂ ਹੁੰਦੀਆਂ ਨੇ। ਉਹ ਸ਼ੇਸ਼ ਨਾਗ 2000 ਆਪਣੀਆਂ ਜ਼ੁਬਾਨਾਂ ਤੋਂ ਨਿਤ ਨਵੇਂ ਤੋਂ ਨਵੇਂ ਵਾਹਿਗੁਰੂ ਦੇ ਨਾਮ ਉਚਾਰਨ ਕਰਦਾ ਹੈ, ਸਿਫਤ ਸਲਾਹ ਦੇ ਗੀਤ ਗਾਉਂਦਾ ਹੈ, ਤਾਂ ਵੀ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦਾ ਅੰਤ ਨਹੀਂ ਪਾ ਸਕਦਾ। ਅਤੇ ਇਹ ਜਿਹੜਾ ਮਨੁੱਖ ਹੈ, ਇਹਦੀ ਤਾਂ ਰਸਨਾ ਵੀ ਇੱਕ ਹੈ, ਜਿਹਵਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀਂ ਲਹੀ ਹੈ। ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਬੇਅੰਤ ਗੁਣਾਂ ਨੂੰ ਕਿਵੇਂ ਉਚਾਰਨ ਕਰ ਸਕਦਾ ਹੈ? ਇਸੇ ਲਈ ਸਤਿਗੁਰੂ ਕਹਿੰਦੇ ਨੇ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਇਹ ਬੇਨਤੀ ਕਰਨੀ ਹੈ, ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਐ ਮੇਰੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਤੇਰੇ ਗੁਣ ਬੇਅੰਤ ਨੇ, ਸਭ ਗੁਣ ਤੇਰੇ, ਮੈਂ ਨਾਹੀਂ ਕੋਏ, ਵੈਨ ਗੁਣ ਕੀਤੇ ਭਗਤ ਨਾ ਹੋਏ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਗੁਣਾਂ ਦਾ ਭੰਡਾਰ ਹੈ, ਉਹ ਨਿਰਗੁਣ ਯਾਰਿਆਂ 'ਤੇ ਵੀ ਗੁਣ ਕਰਦਾ ਹੈ, ਅਤੇ ਗੁਣਾਂ ਵਾਲਿਆਂ ਨੂੰ ਵੀ ਹੋਰ ਗੁਣ ਬਖਸ਼ਿਸ਼ ਕਰ ਦਿੰਦਾ ਹੈ। ਸਾਨੂੰ ਕੋਈ ਐਸਾ ਦੁਨੀਆਂ ਵਿੱਚ ਦਾਤਾ ਨਹੀਂ ਦਿਸਦਾ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਤੇ ਵੀ ਕੋਈ ਗੁਣ ਪਰਉਪਕਾਰ ਕਰ ਸਕਦਾ ਹੋਵੇ। ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਉਪਕਾਰ ਤਾਂ ਗਿਣੇ ਨਹੀਂ ਜਾ ਸਕਦੇ। ਮੇਰੇ ਸਾਹਿਬਾ, ਕੌਣ ਜਾਣੈ ਗੁਣ ਤੇਰੇ। ਪਰ ਦੂਸਰੇ ਪਾਸੇ ਹਜ਼ੂਰ ਕਹਿੰਦੇ ਨੇ, ਕਹੇ ਨਾ ਜਾਨੀ ਔਗਣ ਮੇਰੇ। ਹੇ ਪਾਤਸ਼ਾਹ ਜੀ, ਤੁਹਾਡੇ ਗੁਣਾਂ ਦਾ ਕੋਈ ਲੇਖਾ ਜੋਖਾ ਨਹੀਂ ਕਰ ਸਕਦਾ, ਪਰ ਮੇਰੇ ਵਿੱਚ ਔਗੁਣ ਵੀ ਇੰਨੇ ਨੇ, ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹਜ਼ੂਰ ਨੇ ਬਾਣੀ ਵਿੱਚ ਬੇਅੰਤ ਥਾਵਾਂ 'ਤੇ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਸਾਨੂੰ ਇਹ ਤਰੀਕਾ ਦੱਸਿਆ ਹੈ। ਤੁਸੀਂ ਆਪਣੇ ਗੁਨਾਹਾਂ ਨੂੰ ਛੁਪਾਉਣਾ ਨਹੀਂ ਅਤੇ ਨਾ ਹੀ ਉਹਨਾਂ ਨੂੰ ਭੁਲਾਉਣ ਦਾ ਯਤਨ ਕਰਨਾ ਹੈ, ਕਿਉਂਕਿ ਮਨੁੱਖ ਦਾ ਸੁਭਾਵ ਹੈ, ਉਹ ਆਪਣੇ ਔਗੁਣਾਂ ਨੂੰ ਲੁਕਾ ਕੇ ਰੱਖਦਾ ਹੈ ਅਤੇ ਜਾਂ ਉਹਨਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ। ਸਤਿਗੁਰੂ ਕਹਿੰਦੇ ਨੇ, ਤੁਸੀਂ ਆਪਣੇ ਗੁਨਾਹਾਂ ਨੂੰ ਔਗੁਣਾਂ ਨੂੰ ਲੁਕਾਉਣਾ ਵੀ ਨਹੀਂ ਹੈ ਅਤੇ ਉਹਨਾਂ ਨੂੰ ਭੁਲਾਉਣਾ ਵੀ ਨਹੀਂ ਹੈ, ਬਲਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ। ਅਸੀਂ ਖਤੇ ਬਹੁਤ ਕਮਾਉਂਦੇ, ਕਿਸ ਅੰਤ ਨ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਮ ਪਾਪੀ ਵੜ ਗੁਨਹਿਗਾਰ। ਜਦੋਂ ਆਪਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਾਂਗੇ, ਅਤੇ ਅਕਾਲ ਪੁਰਖ ਬੜਾ ਦਿਆਲੂ ਕਿਰਪਾਲੂ ਹੈ, ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਵ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਜਦੋਂ ਅਸੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਕੀਤੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਅਰਦਾਸ ਕਰਦੇ ਹਾਂ, ਅਤੇ ਅਕਾਲ ਪੁਰਖ ਵਾਹਿਗੁਰੂ ਬੜਾ ਦਿਆਲੂ ਕਿਰਪਾਲੂ ਹੈ, ਉਹ ਸਾਡੇ ਕੀਤੇ ਸਾਰੇ ਹੀ ਗੁਨਾਹਾਂ ਨੂੰ ਮੁਆਫ਼ ਕਰ ਦਿੰਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ, ਐ ਮੇਰੇ ਪਾਤਸ਼ਾਹ, ਐ ਮੇਰੇ ਸਾਹਿਬਾ, ਤੇਰੇ ਗੁਣ ਇੰਨੇ ਨੇ, ਕੋਈ ਵੀ ਉਹਨਾਂ ਨੂੰ ਜਾਣ ਨਹੀਂ ਸਕਦਾ, ਪਰ ਮੇਰੇ ਵਿੱਚ ਇੰਨੇ ਔਗਣ ਹਨ, ਉਹਨਾਂ ਨੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ। ਇਸ ਲਈ ਤੂੰ ਕਿਰਪਾ ਕਰ, ਮੇਰੇ ਔਗਣਾਂ ਨੂੰ ਲੈ ਕੇ ਅਤੇ ਸ੍ਰੇਸ਼ਟ ਗੁਣ ਬਖਸ਼ਿਸ਼ ਕਰ, ਤਾਂ ਕਿ ਮੈਂ ਤੇਰੀ ਭਗਤੀ ਕਰ ਸਕਾਂ ਅਤੇ ਭਗਤੀ ਕਰਕੇ ਜੀਵਨ ਦੀ ਸਫਲਤਾ ਹੋ ਸਕੇ। ਲਓ ਹੁਣ ਆਰੰਭ ਤੋਂ ਗੌੜੀ ਚੇਤੀ, ਇਹ ਚੇਤੀ ਗੌੜੀ ਰਾਗ ਦੀ ਜਾਤੀ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਲਓ ਸੰਗਤਾਂ, ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਚੇਤੀ ਮਹਲਾ ਪਹਿਲਾ, ਕਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਵੋਂ ਹਮ ਆਏ।
ਸਾਹਿਬ ਸਤਿਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇੱਕ ਬਹੁਤ ਸੁੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਹਰ ਮਨੁੱਖ ਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ, ਮਾਤਾ ਪਿਤਾ ਦਾ ਰਿਸ਼ਤਾ ਬਹੁਤ ਨੇੜੇ ਦਾ ਰਿਸ਼ਤਾ ਮੰਨਿਆ ਹੈ, ਕਿਉਂਕਿ ਸਾਨੂੰ ਜਨਮ ਦੇਣ ਵਾਲੇ ਵੀ ਮਾਤਾ ਪਿਤਾ ਹੀ ਹੁੰਦੇ ਹਨ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਕੇਵਲ ਆਪਣੇ ਮਾਤਾ ਪਿਤਾ ਨੂੰ ਹੀ ਸਭ ਕੁਝ ਸਮਝ ਲੈਣਾ, ਇਹ ਵੀ ਕੋਈ ਬਹੁਤ ਵੱਡੀ ਦਾਨਸ਼ਵਰੀ ਦੀ ਗੱਲ ਨਹੀਂ ਹੈ, ਬਲਕਿ ਇਸ ਤੋਂ ਹੋਰ ਵੀ ਅਗੇਰੇ ਸੋਚਣਾ ਹੈ। ਹੋਰ ਕੀ ਸੋਚਣਾ ਹੈ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਅਸਲੀ ਮਾਤਾ ਪਿਤਾ ਸਾਰਿਆਂ ਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਬਾਰੇ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਕੇਵਲ ਦੁਨਿਆਵੀ ਮਾਤਾ ਪਿਤਾ ਦੇ ਮੋਹ ਤੱਕ ਹੀ ਸਾਨੂੰ ਸੀਮਤ ਨਹੀਂ ਰਹਿਣਾ ਚਾਹੀਦਾ। ਜੋ ਅਸਲੀ ਮਾਤਾ ਪਿਤਾ ਸਾਡਾ ਅਕਾਲ ਪੁਰਖ ਹੈ, ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਮਾਤਾ ਪਿਤਾ ਦਾ ਮੋਹ ਕਿਵੇਂ ਟੁੱਟ ਸਕਦਾ ਹੈ? ਲੋ ਸਤਿਗੁਰੂ ਉਹਦੇ ਲਈ ਉਪਦੇਸ਼ ਦਿੰਦੇ ਹਨ, ਕਦ ਕੀ ਮਾਈ ਕਦੇ ਇਹ ਸੋਚਿਆ ਕਰੋ, ਇਹ ਜਿਹੜੀ ਸਾਡੀ ਸੰਸਾਰੀ ਮਾਂ ਹੈ, ਇਹ ਕਦੋਂ ਦੀ ਸਾਡੀ ਮਾਂ ਬਣੀ ਹੈ? ਇਹਦੇ ਬਾਰੇ ਸੋਚਣ ਦੀ ਲੋੜ ਹੈ। ਜਦੋਂ ਅਸੀਂ ਮਾਂ ਦੇ ਪੇਟ ਤੋਂ ਜਨਮ ਲਿਆ, ਉਸ ਵੇਲੇ ਹੀ ਉਹ ਸਾਡੀ ਮਾਂ ਬਣੀ ਹੈ ਨਾ, ਪਰ ਸਾਡਾ ਜੀਵਨ ਤਾਂ ਉਸ ਤੋਂ ਪਹਿਲਾਂ ਵੀ ਸੀ। ਇਸ ਲਈ ਸਾਨੂੰ ਉਸ ਤੋਂ ਵੀ ਅਗਾਂਹ ਡੂੰਘਾ ਸੋਚਣਾ ਚਾਹੀਦਾ ਹੈ। ਹਜ਼ੂਰ ਕਹਿੰਦੇ ਨੇ, ਕਤ ਕੀ ਮਾਈ, ਸਾਡੀ ਮਾਂ ਕਦੋਂ ਦੀ ਹੈ? ਜਦੋਂ ਅਸੀਂ ਮਾਤਾ ਦੇ ਪੇਟ ਤੋਂ ਜਨਮ ਲਿਆ, ਉਸ ਵੇਲੇ ਹੀ ਸਾਡੀ ਉਹ ਮਾਂ ਬਣੀ। ਬਾਪ ਕਤ ਕੇਰਾ, ਅਤੇ ਬਾਪ ਦਾ ਅਰਥ ਹੈ ਪਿਤਾ। ਪਿਤਾ ਸਾਡਾ ਕਦੋਂ ਦਾ ਹੈ? ਮਾਤਾ ਪਿਤਾ ਦਾ ਸੰਯੋਗ ਹੀ ਸਾਡੇ ਜਨਮ ਦਾ ਕਾਰਨ ਹੈ। ਜਦੋਂ ਅਸੀਂ ਮਾਤਾ ਪਿਤਾ ਦੇ ਘਰ ਜਨਮ ਲੈ ਲੈਂਦੇ ਹਾਂ, ਉਸ ਵੇਲੇ ਹੀ ਤਾਂ ਉਹ ਸਾਡੇ ਮਾਤਾ ਪਿਤਾ ਬਣਦੇ ਨੇ, ਪਰ ਜਿਹੜਾ ਉਸ ਤੋਂ ਪਹਿਲਾਂ ਜੀਵਨ ਹੁੰਦਾ ਹੈ, ਉਹਦੇ ਬਾਰੇ ਸਾਨੂੰ ਇਹ ਧਿਆਨ ਦੇਣਾ ਚਾਹੀਦਾ ਹੈ। ਕਿੱਦੂ ਥਾਵਹੋਂ ਹਮ ਆਏ, ਅਸੀਂ ਕਿਸ ਥਾਂ ਤੋਂ ਆਏ ਹਾਂ? ਕਿਉਂਕਿ ਠੀਕ ਹੈ, ਮਾਤਾ ਪਿਤਾ ਨੇ ਸਾਡੇ ਸਰੀਰ ਨੂੰ ਜਨਮ ਦਿੱਤਾ ਹੈ, ਉਹ ਸਾਡੇ ਸਰੀਰ ਦੇ ਮਾਤਾ ਪਿਤਾ ਹੋ ਸਕਦੇ ਨੇ, ਪਰ ਸਾਡੇ ਜੀਵਨ ਦੇ ਉਹ ਮਾਤਾ ਪਿਤਾ ਨਹੀਂ ਬਣ ਸਕਦੇ, ਉਹ ਸਦੈਵੀ ਸਾਡੇ ਮਾਤਾ ਪਿਤਾ ਨਹੀਂ ਹੋ ਸਕਦੇ। ਹਜ਼ੂਰ ਕਹਿੰਦੇ ਨੇ, ਜਨਮ ਤੋਂ ਪਹਿਲਾਂ ਵੀ ਇਸ ਗੱਲ ਦੀ ਵਿਚਾਰ ਕਰੋ, ਕਿੱਦੂ ਥਾਵਹ ਹਮੇ ਆਏ, ਅਸੀਂ ਕਿਹੜੀ ਥਾਂ ਤੋਂ, ਕਿਸ ਜਗ੍ਹਾ ਤੋਂ ਇਸ ਸੰਸਾਰ ਦੇ ਵਿੱਚ ਆਏ ਹਾਂ। ਜਦੋਂ ਆਪਾਂ ਇਸ ਗੱਲ ਦੀ ਵਿਚਾਰ ਕਰਾਂਗੇ ਵੀ ਜੀਵਨ ਤਾਂ ਪਹਿਲਾਂ ਵੀ ਸੀ, ਅਤੇ ਜਦੋਂ ਅਸੀਂ ਸਰੀਰ ਛੱਡ ਜਾਂਦੇ ਹਾਂ, ਜੀਵਨ ਫਿਰ ਵੀ ਰਹਿੰਦਾ ਹੈ, ਮਰਨ ਹਾਰੇ ਜੀਰਾ ਨਾਹੀਂ। ਮਾਤਾ ਪਿਤਾ ਦਾ ਸੰਬੰਧ ਸਾਡੇ ਸਰੀਰ ਦੇ ਨਾਲ ਹੁੰਦਾ, ਪਰ ਸਾਡੀ ਜੀਵਾਤਮਾ ਮਾਤਾ ਪਿਤਾ ਤੋਂ ਪਹਿਲਾਂ ਵੀ ਹੁੰਦੀ ਹੈ, ਜਨਮ ਤੋਂ ਪਹਿਲਾਂ ਵੀ ਮੌਜੂਦ ਹੁੰਦੀ ਹੈ। ਜਦੋਂ ਸਾਡਾ ਸਰੀਰ ਨਹੀਂ ਰਹਿੰਦਾ, ਉਸ ਵੇਲੇ ਵੀ ਜੀਵਾਤਮਾ ਅਤੇ ਜੀਵਨ ਸਾਡਾ ਹਮੇਸ਼ਾ ਲਈ ਕਾਇਮ ਰਹਿੰਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬਈ, ਹਰ ਇਨਸਾਨ ਨੂੰ ਇਹ ਵੀ ਗੱਲ ਵਿਚਾਰਨੀ ਚਾਹੀਦੀ ਹੈ, ਕਤ ਕੀ ਮਾਈ, ਸਾਡੀ ਮਾਂ ਕਦੋਂ ਦੀ ਹੈ, ਅਤੇ ਬਾਪ ਕਤ ਕੇਰਾ, ਸਾਡਾ ਪਿਤਾ ਕਦੋਂ ਦਾ ਸਾਡਾ ਪਿਤਾ ਬਣਿਆ ਹੈ, ਕਿੱਦੂ ਥਾਵਹ ਹਮ ਆਏ, ਕਿਸ ਥਾਂ ਤੋਂ ਅਸੀਂ ਆਏ ਹਾਂ, ਇਹਦੀ ਵੀ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ।
ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਗਨ ਬਿੰਬ ਜਲ ਭੀਤਰ ਨਿਪਜੇ। ਬਿੰਬ ਕਹਿੰਦੇ ਨੇ ਬੁਲਬੁਲੇ ਨੂੰ, ਜਲ ਕਹਿੰਦੇ ਨੇ ਪਾਣੀ ਨੂੰ। ਇਹਦਾ ਮਤਲਬ ਇਹ ਹੋਇਆ, ਪਿਤਾ ਦੇ ਵੀਰਜ ਤੋਂ, ਉਸ ਬੁਲਬੁਲੇ ਤੋਂ ਜਦੋਂ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਸੂਰਤ ਮੂਰਤ ਕਰਿਆ ਕਰ, ਉਸ ਪਿਤਾ ਦੇ ਵੀਰਜ ਤੋਂ, ਪਾਣੀ ਦੇ ਬੁਲਬੁਲੇ ਤੋਂ, ਅਤੇ ਮਾਤਾ ਦੀ ਜਠਰਾਗਨ ਅਗਨੀ ਦੇ ਅੰਦਰ ਅਸੀਂ ਪੈਦਾ ਹੋਏ ਹਾਂ। ਕੋਈ ਵੀ ਬੱਚਾ ਜਦੋਂ ਜਨਮ ਲੈਂਦਾ ਹੈ, ਮਾਤਾ ਪਿਤਾ ਦੇ ਸੰਯੋਗ ਤੋਂ, ਮਾਤਾ ਦੇ ਉਦਰ ਦੇ ਵਿੱਚ ਉਹਦਾ ਬੀਜ ਬੋਇਆ ਜਾਂਦਾ ਹੈ, ਹੌਲੀ ਹੌਲੀ ਸਰੀਰ ਬਣਦਾ ਹੈ। ਉਸ ਸਰੀਰ ਦੇ ਅੰਦਰ ਫਿਰ ਰੂਹ ਪ੍ਰਵੇਸ਼ ਕਰਦੀ ਹੈ, ਅਤੇ ਫਿਰ ਅਸੀਂ ਮਨੁੱਖੀ ਜਾਮਾ ਧਾਰਨ ਕਰਕੇ ਸੰਸਾਰ ਦੇ ਵਿੱਚ ਆਉਂਦੇ ਹਾਂ। ਹਜ਼ੂਰ ਕਹਿੰਦੇ, ਸਾਡੇ ਸਰੀਰ ਦੀ ਪੈਦਾਇਸ਼ ਕਿਵੇਂ ਹੋਈ, ਉਹਦੇ ਬਾਰੇ ਚਾਨਣਾ ਪਾ ਰਹੇ ਹਨ। ਅਗਨ ਬਿੰਬ ਜਲ ਭੀਤਰ ਨਿਪਜੇ, ਮਾਤਾ ਦੀ ਜਠਰਾਗਨ ਅਗਨੀ ਦੇ ਅੰਦਰ ਪਿਤਾ ਦੇ ਵੀਰਜ ਤੋਂ ਸਾਡੇ ਸਰੀਰ ਪੈਦਾ ਹੋਏ ਨੇ। ਪਰ ਹਜ਼ੂਰ ਕਹਿੰਦੇ, ਕਾਹੇ ਕੰਮ ਉਪਾਏ, ਇਹ ਵੀ ਸੋਚਣ ਦੀ ਲੋੜ ਹੈ ਕਿ ਸਾਨੂੰ ਕਿਸ ਕੰਮ ਦੇ ਲਈ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ ਹੈ, ਸਾਡੇ ਸਰੀਰ ਧਾਰਨ ਦਾ ਅਸਲੀ ਮਕਸਦ ਕੀ ਹੈ, ਇਹਦੇ ਬਾਰੇ ਹਰ ਮਨੁੱਖ ਨੂੰ ਸੋਚਣਾ ਚਾਹੀਦਾ ਹੈ। ਤੀਜੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਨੰਦ ਸਾਹਿਬ ਬਾਣੀ ਦੇ ਅੰਦਰ ਸਾਡੇ ਇਸ ਸਰੀਰ ਨੂੰ ਸੰਬੋਧਨ ਹੁੰਦਿਆਂ ਹੋਇਆਂ ਬਹੁਤ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਦੇ ਉਸ ਪੌੜੀ ਨੂੰ ਪੜ੍ਹਨ ਵੇਲੇ ਉਹਦੀ ਵਿਚਾਰ ਕਰੀਏ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮਕ ਮਾਇਆ। ਇਹ ਸਰੀਰ ਨਾਲ ਕੁਛ ਗੱਲਾਂ ਨੇ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮਕ ਮਾਇਆ। ਆਪਣੇ ਸਰੀਰ ਨੂੰ ਪੁੱਛੋ ਕਿ ਜਦੋਂ ਦਾ ਤੂੰ ਸੰਸਾਰ ਦੇ ਵਿੱਚ ਆਇਆ ਹੈ ਦੱਸ ਤੂੰ ਕਿਹੜਾ ਕੰਮ ਕੀਤਾ। ਕੋਈ ਧਰਮ ਦਾ ਕੰਮ ਕੀਤਾ, ਕੋਈ ਪਰਉਪਕਾਰ ਦਾ ਕੰਮ ਕੀਤਾ ਜਾਂ ਪਾਪ ਹੀ ਕਰਦਾ ਰਿਹਾ ਹੈ। ਕਦੇ ਆਪਣੇ ਸਰੀਰ ਨੂੰ ਪੁੱਛਿਆ ਕਰੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਐ ਸਰੀਰਾ ਤੂੰ ਜਦੋਂ ਦਾ ਸੰਸਾਰ ਦੇ ਵਿੱਚ ਆਇਆ ਦੱਸ ਕਿਹੜਾ ਕੰਮ ਕੀਤਾ ਹੈ। ਇਹਦਾ ਮਤਲਬ ਇਹ ਹੈ ਛੁੱਟ ਭਲਾਈ ਮਾੜੇ ਕੰਮ ਹੀ ਕਰਦਾ ਰਿਹਾ ਹੈ। ਕਦੇ ਕੋਈ ਭਲਾ ਕੰਮ ਕਰਕੇ ਵੀ ਵੇਖ ਲੈ ਅਤੇ ਫਿਰ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਹੇ ਕੰਮ ਉਪਾਏ, ਅਸਲੀ ਮੁੱਖ ਕੰਮ ਕਿਹੜਾ ਹੈ ਸਾਡੇ ਆਉਣ ਦਾ, ਸਾਡੇ ਜਨਮ ਦਾ। ਇਹਦੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਚਾਹੀਦਾ ਇਹ ਸੀ ਜਿਸ ਮਾਲਕ ਨੇ, ਜਿਸ ਅਸਲੀ ਮਾਤਾ ਪਿਤਾ ਅਕਾਲ ਪੁਰਖ ਨੇ ਤੇਰੇ ਸਰੀਰ ਨੂੰ ਸਾਜਿਆ ਸੀ ਅਤੇ ਉਹਦਾ ਸਿਮਰਨ ਕਰਨਾ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਪਰ ਤੂੰ ਉਸਨੂੰ ਕਦੇ ਆਪਣੇ ਮਨ ਵਿੱਚ ਵਸਾਇਆ ਹੀ ਨਹੀਂ। ਤੇਰਾ ਮਨ ਮਾਇਆ ਦੇ ਸਿਮਰਨ ਦੇ ਵਿੱਚ ਲੱਗਾ ਰਿਹਾ। ਮਾਇਆ ਮਨਹੋ ਨਾ ਵਿਸਰੈ, ਮੰਗੈ ਦੰਮਾ ਦੰਮ, ਸੋ ਪ੍ਰਭ ਚਿਤ ਨਾ ਆਵੇ ਨਾਨਕ ਨਹੀਂ ਕਰਮ। ਜਿਸ ਵਾਹਿਗੁਰੂ ਦਾ ਸਿਮਰਨ ਕਰਨਾ ਸੀ ਉਹ ਤੂੰ ਕੀਤਾ ਹੀ ਨਹੀਂ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਫਿਰ ਇੱਕ ਸਵਾਲ ਹੈ, ਮਹਾਰਾਜ ਉਹ ਵਾਹਿਗੁਰੂ ਪਰਮੇਸ਼ਰ ਕਿਵੇਂ ਆ ਕੇ ਸਾਡੇ ਮਨ ਦੇ ਵਿੱਚ ਵੱਸ ਸਕਦਾ ਹੈ? ਇਹਦਾ ਸਤਿਗੁਰੂ ਮਹਾਰਾਜ ਨੇ ਬਹੁਤ ਸੋਹਣਾ ਜਵਾਬ ਦਿੱਤਾ ਹੈ। ਸਤਿਗੁਰੂ ਕਹਿੰਦੇ ਨੇ ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਭੂ ਦਾ ਨਾਮ ਮਨ ਦੇ ਵਿੱਚ ਆ ਕੇ ਵੱਸਦਾ। ਇਸ ਲਈ ਤੂੰ ਗੁਰੂ ਦੀ ਸ਼ਰਨ ਵਿੱਚ ਜਾ, ਗੁਰੂ ਦੀ ਦੀਖਿਆ ਸਿੱਖਿਆ ਨੂੰ ਗ੍ਰਹਿਣ ਕਰ, ਗੁਰੂ ਦੇ ਦਰਸਾਏ ਮਾਰਗ 'ਤੇ ਚੱਲ, ਗੁਰੂ ਦੀ ਆਗਿਆ ਦਾ ਪਾਲਣ ਕਰ। ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਭੂ ਦਾ ਨਾਮ ਮਨ ਦੇ ਵਿੱਚ ਵਸਿਆ ਹੈ, ਪੂਰਬ ਲਿਖਿਆ ਪਾਇਆ, ਅਤੇ ਗੁਰੂ ਭਾਈ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮੱਥੇ 'ਤੇ ਪੂਰਬਲਾ ਪੁੰਨ ਕਰਮ ਲਿਖਿਆ ਹੋਵੇ। ਹਰ ਕਿਸੇ ਨੂੰ ਪੂਰਾ ਗੁਰੂ ਵੀ ਨਹੀਂ ਮਿਲ ਸਕਦਾ। ਅਤੇ ਸਤਿਗੁਰੂ ਕਹਿੰਦੇ ਨੇ ਕਹਿ ਨਾਨਕ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ। ਇਹ ਸਾਡੇ ਸਰੀਰ ਦੀ ਪ੍ਰਵਾਨਗੀ ਤਾਂ ਹੋਣੀ ਹੈ, ਇਹ ਲੇਖੇ ਵਿੱਚ ਤਾਂ ਲੱਗਣਾ ਜੇ ਅਸੀਂ ਸਤਿਗੁਰੂ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਜੋੜ ਲਵਾਂਗੇ। ਕਿੰਨਾ ਸੁੰਦਰ ਉਪਦੇਸ਼ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮਝਾਉਂਦੇ ਨੇ, ਇਸ ਗੱਲ ਦੀ ਵਿਚਾਰ ਕਰੋ ਕਾਹੇ ਕੰਮ ਉਪਾਏ, ਉਸ ਵਾਹਿਗੁਰੂ ਨੇ ਕਿਸ ਕੰਮ ਲਈ ਸਾਨੂੰ ਸੰਸਾਰ ਦੇ ਵਿੱਚ ਪੈਦਾ ਕੀਤਾ ਹੈ। ਉਹ ਅਸਲੀ ਕੰਮ ਇਹੀ ਹੈ, ਭਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿੱਥੇ ਅਸੀਂ ਹੋਰ ਦੁਨਿਆਵੀ ਕਾਰ ਵਿਹਾਰਾਂ ਦੇ ਵਿੱਚ ਦਿਨ ਰਾਤ ਦੌੜੇ ਫਿਰਦੇ ਹਾਂ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੇ ਨਾ ਕੰਮ। ਹੋਰ ਜਿੰਨੇ ਤੂੰ ਕੰਮ ਕਾਰ ਕਰੀ ਜਾ ਰਿਹਾ ਹੈ ਉਹਨਾਂ ਨੇ ਦਰਗਾਹ ਦੇ ਵਿੱਚ ਕਿਸੇ ਕੰਮ ਨਹੀਂ ਆਉਣਾ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਸ ਲਈ ਸਾਧ ਸੰਗਤ ਦੇ ਵਿੱਚ ਆ ਕੇ ਮਿਲ ਅਤੇ ਵਾਹਿਗੁਰੂ ਦਾ ਸਿਮਰਨ ਕਰ, ਇਹਨੇ ਤੇਰੇ ਅੱਗੇ ਵੀ ਨਾਲ ਜਾਣਾ ਹੈ। ਹਜ਼ੂਰ ਕਹਿੰਦੇ ਨੇ ਜਿਸ ਕੰਮ ਲਈ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ ਅਤੇ ਉਸ ਦੀ ਵਿਚਾਰ ਕਰ।
ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਕਹੇ ਨਾ ਜਾਣੇ ਔਗਣ ਮੇਰੇ। ਰਹਾਉ।
ਇਹ ਹਨ ਸਿਧਾਂਤ ਰੂਪ ਪੰਕਤੀਆਂ। ਇਹਨਾਂ ਦੇ ਅੰਦਰ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਸਤਿਗੁਰੂ ਨੇ ਅਰਦਾਸ ਬੇਨਤੀ ਕਰਨ ਦਾ ਤਰੀਕਾ ਸੁਝਾਇਆ ਹੈ। ਐ ਮੇਰੇ ਸਾਹਿਬਾ, ਐ ਮੇਰੇ ਪਾਤਸ਼ਾਹ ਵਾਹਿਗੁਰੂ, ਤੇਰੇ ਗੁਣ ਬੇਅੰਤ ਨੇ, ਕੌਣ ਉਹਨਾਂ ਨੂੰ ਜਾਣ ਸਕਦਾ? ਕੋਈ ਵੀ ਨਹੀਂ ਜਾਣ ਸਕਦਾ। ਕਹੇ ਨਾ ਜਾਣੀ ਔਗਣ ਮੇਰੇ ਤੇ ਮੇਰੇ ਵਿੱਚ ਇੰਨੇ ਔਗਣ ਨੇ, ਉਹ ਵੀ ਬਿਆਨ ਨਹੀਂ ਕੀਤੇ ਜਾ ਸਕਦੇ। ਰਹਾਓ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਕਿਤੇ ਰੁੱਖ ਬਿਰਖ ਹਮ ਚੀਨੈ, ਕਿਤੇ ਪਸ਼ੂ ਉਪਾਏ।
ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ, ਕਿੱਦੂ ਥਾਵ ਹੋ ਹਮ ਆਏ। ਇਸ ਗੱਲ ਦੀ ਵਿਚਾਰ ਕਰੋ, ਮਾਤਾ ਪਿਤਾ ਦੇ ਘਰ ਜਨਮ ਲੈਣ ਤੋਂ ਪਹਿਲਾਂ ਅਸੀਂ ਕਿਹੜੀ ਥਾਂ ਤੋਂ ਆਏ ਹਾਂ? ਕਿਉਂਕਿ ਜੀਵਨ ਤਾਂ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਗਲੀਆਂ ਪੰਕਤੀਆਂ ਵਿੱਚ ਕਿੱਦੂ ਥਾਵ ਹੋ ਹਮ ਆਏ ਇਹਦਾ ਖੁਲਾਸਾ ਕੀਤਾ ਹੈ। ਕਿਤੇ ਰੁੱਖ ਬਿਰਖ ਹਮ ਚੀਨੇ, ਪਤਾ ਨਹੀਂ ਕਿੰਨੀਆਂ ਜੂਨਾਂ ਦੇ ਵਿੱਚ ਭਟਕਦਾ ਹੋਇਆ ਇਹ ਜੀਵ ਆਤਮਾ ਇਸ ਪੜਾਅ 'ਤੇ ਪਹੁੰਚਿਆ ਹੈ। ਹਜ਼ੂਰ ਕਹਿੰਦੇ ਨੇ, ਕਿੰਨੇ ਹੀ ਰੁੱਖਾਂ ਅਤੇ ਬਿਰਖਾਂ ਦੇ ਸਰੀਰ ਧਾਰਨ ਕਰਕੇ ਅਸਾਂ ਵੇਖੇ ਨੇ। ਇੱਕ ਮਾਰੂਥਲਾਂ 'ਤੇ ਰੁੱਖ ਪੈਦਾ ਹੁੰਦੇ ਨੇ ਅਤੇ ਦੂਸਰੇ ਬਾਗਾਂ ਦੇ ਵਿੱਚ ਬਿਰਸ਼ ਪੈਦਾ ਹੁੰਦੇ ਨੇ, ਅਥਵਾ ਕੁਛ ਫਲਦਾਰ ਬੂਟੇ ਹੁੰਦੇ ਨੇ ਅਤੇ ਕੁਛ ਛਾਂਦਾਰ ਬੂਟੇ ਹੁੰਦੇ ਨੇ। ਕਿਤੇ ਰੁੱਖ ਬਿਰਖ ਹਮ ਚੀਨੇ, ਪਤਾ ਹੀ ਨਹੀਂ ਕਿੰਨੇ ਰੁੱਖ ਅਤੇ ਬਿਰਖ ਨੇ। ਪਰ ਹਜ਼ੂਰ ਕਹਿੰਦੇ ਨੇ, ਇਹ ਵੀ ਤਾਂ ਜੂਨਾਂ ਨੇ, ਇਹਨਾਂ ਦੇ ਵਿੱਚੋਂ ਦੀ ਅਸੀਂ ਸਾਰੇ ਹੀ ਭਟਕਦੇ ਆਏ ਹਾਂ। ਕਿਤੇ ਰੁੱਖ ਬਿਰਖ ਹਮ ਚੀਨੇ, ਕਿੰਨੇ ਹੀ ਰੁੱਖਾਂ ਅਤੇ ਬਿਰਖਾਂ ਦੇ ਸਰੀਰ ਅਸਾਂ ਧਾਰਨ ਕਰਕੇ ਦੇਖੇ ਹਨ। ਕਿਤੇ ਪਸ਼ੂ ਉਪਾਏ, ਅਤੇ ਕਿੰਨੇ ਪਸ਼ੂਆਂ ਦੇ ਸਰੀਰ ਵੀ ਅਸੀਂ ਪੈਦਾ ਕੀਤੇ। ਇਹਦਾ ਮਤਲਬ ਇਹ ਹੈ, ਸਾਡੀ ਰੂਹ, ਸਾਡਾ ਜੀਵਨ, ਸਾਡੀ ਆਤਮਾ ਕਈ ਜੂਨਾਂ ਤੋਂ ਭਟਕਦੀ ਹੋਈ ਆ ਰਹੀ ਹੈ, ਕਈ ਰੁੱਖਾਂ ਦੇ ਵਿੱਚ ਦੀ, ਕਈ ਬਿਰਸ਼ਾਂ ਦੇ ਵਿੱਚ ਦੀ, ਕਈ ਪਸ਼ੂਆਂ ਦੇ ਸਰੀਰ ਦੇ ਵਿੱਚੋਂ ਦੀ ਇਹ ਸਾਡੀ ਆਤਮਾ ਲੰਘਦੀ ਆ ਰਹੀ ਹੈ। ਇਸ ਲਈ ਅਸੀਂ ਕਿੰਨੇ ਰੁੱਖਾਂ ਬਿਰਖਾਂ ਦੇ ਸਰੀਰ ਧਾਰਨ ਕਰਕੇ ਵੇਖੇ ਨੇ ਅਤੇ ਕਿੰਨੇ ਪਸ਼ੂਆਂ ਦੇ ਵੀ ਸਰੀਰ ਪੈਦਾ ਕੀਤੇ ਹਨ।
ਕਿਤੇ ਨਾਗ ਕੁਲੀ ਮਹਿ ਆਏ, ਕਿਤੇ ਪੰਖ ਉਡਾਏ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿੰਨੇ ਹੀ ਨਾਗਾਂ ਦੀਆਂ ਕੁਲਾਂ ਦੇ ਵਿੱਚ ਅਸੀਂ ਸਰੀਰ ਧਾਰਨ ਕਰਕੇ ਆਏ ਹਾਂ। ਕਿਉਂਕਿ ਨਾਗਾਂ ਦੀਆਂ ਨੌ ਕੁਲਾਂ ਮੰਨੀਆਂ ਨੇ, ਬਾਸ਼ਕ ਨਾਗ, ਤਸ਼ਕ ਨਾਗ, ਸ਼ੇਸ਼ ਨਾਗ, ਇਹਨਾਂ ਦੀਆਂ ਵੱਖੋ ਵੱਖਰੀਆਂ ਕੁਲਾਂ ਨੇ। ਹਜ਼ੂਰ ਕਹਿੰਦੇ ਨੇ, ਸੱਪ ਵੀ ਅਨੇਕ ਤਰ੍ਹਾਂ ਦੇ ਨੇ। ਅਸੀਂ ਕਿੰਨੇ ਹੀ ਨਾਗਾਂ ਦੀਆਂ ਕੁਲਾਂ ਵਿੱਚ ਆ ਕੇ ਸਰੀਰ ਧਾਰਨ ਕੀਤੇ, ਕੇਤੇ ਪੰਖ ਉਡਾਏ, ਅਤੇ ਕਿੰਨੇ ਹੀ ਪੰਛੀ ਬਣ ਕੇ ਅਤੇ ਖੰਭਾਂ ਦੇ ਨਾਲ ਉਡਾਏ, ਉੱਡਣ ਵਾਲੇ ਵੀ ਸਰੀਰ ਧਾਰਨ ਕੀਤੇ। ਇਹਦਾ ਮਤਲਬ ਇਹ ਹੈ, ਪਤਾ ਨਹੀਂ ਸਾਡੀ ਆਤਮਾ ਕਿੰਨੀਆਂ ਜੂਨਾਂ ਦੇ ਵਿੱਚਾਂ ਜੂਨਾਂ ਵਿੱਚੋਂ ਦੀ ਭਟਕਦੀ ਆਈ ਹੈ। ਕਿੱਦੂ ਥਾਵ ਉਹ ਹਮੇ ਆਏ, ਉਸ ਪਿਛਲੇ ਜੀਵਨ ਦੇ ਵੱਲ ਵੀ ਸਾਨੂੰ ਲੰਬੀ ਚਾਤ ਮਾਰ ਕੇ ਵੇਖਣਾ ਚਾਹੀਦਾ ਹੈ। ਇੱਕ ਥਾਂ 'ਤੇ ਸਤਿਗੁਰੂ ਦੇ ਬੜੇ ਸੁੰਦਰ ਬਚਨ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਮਿਲ ਜਗਦੀਸ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਇਸ ਲਈ ਸਾਡੀ ਆਤਮਾ ਕਈ ਜੂਨਾਂ ਦੇ ਵਿੱਚੋਂ ਦੀ ਭਟਕਦੀ ਆਈ ਹੈ। ਰੁੱਖਾਂ ਬਿਰਖਾਂ ਦੀਆਂ ਵੀ ਜੂਨਾਂ ਭੋਗੀਆਂ ਨੇ, ਪਸ਼ੂਆਂ ਦੇ ਸਰੀਰ ਵੀ ਭੋਗੇ ਨੇ, ਅਤੇ ਕਿੰਨੇ ਹੀ ਨਾਗਾਂ ਦੀਆਂ ਕੁਲਾਂ ਦੇ ਵਿੱਚ ਆ ਕੇ ਸਰੀਰ ਧਾਰਨ ਕੀਤੇ, ਕਿੰਨੇ ਪੰਛੀਆਂ ਦੇ ਰੂਪ ਧਾਰਨ ਕਰਕੇ ਆਕਾਸ਼ ਵਿੱਚ ਉਡਾਰੀਆਂ ਵੀ ਮਾਰੀਆਂ ਹਨ।
ਹੱਟ ਪਟਣ ਬਿਜ ਮੰਦਰ ਭੰਨੈ, ਕਰ ਚੋਰੀ ਕਰ ਆਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਮਨੁੱਖ ਨੂੰ ਕਹਿੰਦੇ ਨੇ, ਇਸ ਗੱਲ ਦੀ ਵੀ ਵਿਚਾਰ ਕਰਿਆ ਕਰ, ਕਾਹੇ ਕੰਮ ਉਪਾਏ, ਕਿਸ ਕੰਮ ਲਈ ਤੈਨੂੰ ਵਾਹਿਗੁਰੂ ਨੇ ਪੈਦਾ ਕੀਤਾ ਹੈ? ਕੀ ਤੈਨੂੰ ਚੋਰੀਆਂ ਕਰਨ ਵਾਸਤੇ ਭੇਜਿਆ? ਕੀ ਤੈਨੂੰ ਉਸਨੇ ਵਿਕਾਰ ਵਿਚਾਰ ਕਰਨ ਵਾਸਤੇ ਭੇਜਿਆ ਹੈ? ਜਾਂ ਕੀ ਤੈਨੂੰ ਉਸਨੇ ਹੋਰ ਭੈੜੇ ਕੰਮ ਕਰਨ ਲਈ ਭੇਜਿਆ ਹੈ ਜੋ ਤੂੰ ਕਰੀ ਜਾ ਰਿਹਾ ਹੈ? ਨਹੀਂ, ਉਸ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਖਾਸ ਮਕਸਦ ਲਈ ਭੇਜਿਆ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਇਸ ਜੀਵ ਦਾ ਸੁਭਾਵ ਹੈ ਚੋਰੀ ਕਰਨ ਦਾ, ਹੱਟ ਪਟਨ ਬਿਜ ਮੰਦਰ ਭੰਨੈ। ਜਦੋਂ ਮਨੁੱਖ ਦੇ ਅੰਦਰ ਲੋਭ ਪੈਦਾ ਹੁੰਦਾ ਫਿਰ ਚੋਰੀ ਲਈ ਉੱਠ ਕੇ ਦੌੜਦਾ ਹੈ ਅਤੇ ਰਾਤ ਨੂੰ ਜਾ ਕੇ ਹੱਟ ਦਾ ਅਰਥ ਹੈ ਦੁਕਾਨਾਂ ਨੂੰ ਤੋੜਦਾ ਹੈ ਅਤੇ ਪਟਨ ਦਾ ਅਰਥ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਜਾ ਕੇ ਲੁੱਟਦਾ ਹੈ ਅਤੇ ਬਿਜ ਮੰਦਰ ਭੰਨੈ ਜਿਹੜੇ ਚੂਨੇ ਗੱਚ ਮੰਦਰ ਹੁੰਦੇ ਨੇ, ਸਟੀਲ ਦੀਆਂ ਸੀਮੈਂਟ ਦੀਆਂ ਬਿਲਡਿੰਗਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਜਾ ਕੇ ਭੰਨਦਾ, ਕਰ ਚੋਰੀ ਕਰ ਆਵੇ ਅਤੇ ਚੋਰੀ ਕਰਕੇ ਫਿਰ ਆਪਣੇ ਘਰ ਦੇ ਵਿੱਚ ਆ ਜਾਂਦਾ ਹੈ। ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੀ ਕਿਰਤ ਤਾਂ ਕਰਦੇ ਨਹੀਂ ਪਰ ਚੋਰੀ ਵਿੱਚ ਹੀ ਵਿਸ਼ਵਾਸ ਰੱਖਦੇ ਨੇ, ਕਿਸੇ ਨਾਲ ਠੱਗੀ ਧੋਖਾ ਕਰਨਾ, ਕਿਸੇ ਦੀਆਂ ਦੁਕਾਨਾਂ ਸ਼ਹਿਰਾਂ ਨੂੰ ਲੁੱਟ ਲੈਣਾ, ਕਿਸੇ ਸ਼ਾਹੂਕਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਸੰਨ ਲਾਉਣੀ, ਇਸ ਤਰ੍ਹਾਂ ਦੇ ਕੰਮ ਵੀ ਬਹੁਤ ਸਾਰੇ ਲੋਕ ਕਰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵੇਖ ਲਓ ਜੀਵ ਹੱਟਾਂ ਨੂੰ ਦੁਕਾਨਾਂ ਨੂੰ ਅਤੇ ਪਟਨ ਸ਼ਹਿਰਾਂ ਨੂੰ ਵੀ ਜਾ ਕੇ ਭੰਨਦਾ ਹੈ, ਚੂਨੇ ਗੱਚ ਮੰਦਰਾਂ ਨੂੰ ਮਹਿਲਾਂ ਨੂੰ ਵੀ ਜਾ ਕੇ ਤੋੜਦਾ ਹੈ ਅਤੇ ਉੱਥੋਂ ਚੋਰੀ ਕਰਕੇ ਆਪਣੇ ਘਰ ਦੇ ਵਿੱਚ ਆ ਜਾਂਦਾ ਹੈ।
ਅੱਗਹੋ ਦੇਖੈ ਪਿੱਛੋ ਦੇਖੈ ਤੁਝ ਤੇ ਕਹਾਂ ਛਪਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਨੁੱਖ ਜਦੋਂ ਚੋਰੀ ਕਰਦਾ ਹੈ ਨਾ ਉਸ ਵੇਲੇ ਰੱਬ ਤੋਂ ਨਹੀਂ ਡਰਦਾ, ਬੰਦੇ ਤੋਂ ਜ਼ਰੂਰ ਡਰਦਾ ਹੈ। ਚੋਰ ਆਦਮੀ ਜਦੋਂ ਚੋਰੀ ਕਰਨ ਜਾਂਦਾ ਅੱਗੋਂ ਦੇਖੈ ਉਹ ਅੱਗੇ ਵੀ ਦੇਖਦਾ, ਕੋਈ ਅੱਗੇ ਕੋਈ ਖੜਾ ਤਾਂ ਨਹੀਂ, ਪਿੱਛੋਂ ਦੇਖੈ ਅਤੇ ਜਦੋਂ ਚੋਰੀ ਕਰਕੇ ਦੌੜਦਾ ਫਿਰ ਵੀ ਪਿੱਛੋਂ ਦੇਖਦਾ, ਮੇਰੇ ਕੋਈ ਪਿੱਛੇ ਤੇ ਨਹੀਂ ਆ ਰਿਹਾ, ਮੂਹਰੇ ਵੀ ਦੇਖਦਾ ਪਿੱਛੋਂ ਵੀ ਦੇਖਦਾ। ਆਦਮੀ ਆਦਮੀ ਤੋਂ ਜ਼ਰੂਰ ਡਰਦਾ ਹੈ, ਤੁਝ ਤੇ ਕਹਾਂ ਛਪਾਵੈ, ਪਰ ਡਰਨਾ ਤਾਂ ਰੱਬ ਤੋਂ ਚਾਹੀਦਾ ਜਿਹਦੇ ਕੋਲ ਜਾ ਕੇ ਲਿਖਾ ਦੇਣਾ। ਇਸੇ ਲਈ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਤੇਰੇ ਪਾਸੋਂ ਜੀਵ ਕਿਵੇਂ ਆਪਣੇ ਪਾਪ ਨੂੰ ਚੋਰੀ ਨੂੰ ਛਪਾ ਸਕਦਾ ਨਹੀਂ ਛਪਾ ਸਕਦਾ।
ਤਟ ਤੀਰਥ ਹਮ ਨਵ ਖੰਡ ਦੇਖੇ ਹੱਟ ਪਟਣ ਬਾਜ਼ਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਮਨੁੱਖ ਦੇ ਮਨ ਦੇ ਵਿੱਚ ਇਹ ਖਿਆਲ ਪੈਦਾ ਹੁੰਦਾ ਹੈ ਬਈ ਮੈਂ ਤੀਰਥਾਂ ਦੇ ਕਿਨਾਰਿਆਂ 'ਤੇ ਜਾ ਕੇ ਰਵਾਂ ਜਾਂ ਰਮਤਾ ਹੋ ਕੇ ਸਾਰੀ ਧਰਤੀ 'ਤੇ ਚੱਕਰ ਲਾਵਾਂ, ਦੁਕਾਨਾਂ ਸ਼ਹਿਰਾਂ ਅਤੇ ਬਾਜ਼ਾਰਾਂ ਨੂੰ ਜਾ ਕੇ ਵੇਖਾਂ, ਸ਼ਾਇਦ ਉੱਥੋਂ ਹੀ ਕੋਈ ਕੰਮ ਦੀ ਗੱਲ ਮਿਲ ਜਾਵੇ। ਹਜ਼ੂਰ ਕਹਿੰਦੇ ਨੇ ਤਟ ਤੀਰਥ ਹਮ ਨਵ ਖੰਡ ਦੇਖੇ, ਤੀਰਥਾਂ ਦੇ ਕਿਨਾਰਿਆਂ 'ਤੇ ਜਾ ਕੇ ਵੀ ਦੇਖ ਲਿਆ, ਆਹ ਜਿਹੜੀ ਨੌ ਖੰਡਾਂ ਵਾਲੀ ਧਰਤੀ ਹੈ ਇਹਦੇ ਉੱਤੇ ਵਿਚਰ ਕੇ ਵੀ ਦੇਖ ਲਿਆ। ਕੀ ਦੇਖਿਆ ਹੈ? ਹੱਟ ਪਟਨ ਬਾਜ਼ਾਰ, ਬਹੁਤ ਸੋਹਣੀਆਂ ਹੱਟਾਂ ਨੂੰ ਦੁਕਾਨਾਂ ਨੂੰ ਜਾ ਕੇ ਵੇਖਿਆ ਅਤੇ ਪਟਨ ਬੜੇ ਬੜੇ ਸ਼ਹਿਰਾਂ ਨੂੰ ਜਾ ਕੇ ਦੇਖਿਆ ਅਤੇ ਜਿਹੜੇ ਉਹਨਾਂ ਦੇ ਵਿੱਚ ਬੜੇ ਸੋਹਣੇ ਬਾਜ਼ਾਰ ਬਣੇ ਹੋਏ ਨੇ, ਮਾਰਕੀਟਾਂ ਬਣੀਆਂ ਹੋਈਆਂ ਨੇ, ਉਹਨਾਂ ਨੂੰ ਵੀ ਜਾ ਕੇ ਵੇਖ ਲਿਆ।
ਲੈ ਕੇ ਤੱਕੜੀ ਤੋਲਣ ਲਾਗਾ ਘਟ ਹੀ ਮਹਿ ਬਣ ਜਾਰਾ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਜੀਵਰੂ ਬਣਜਾਰਾ ਹੈ ਅਤੇ ਜਦੋਂ ਇਹ ਕੋਈ ਦੁਕਾਨਦਾਰੀ ਦਾ ਧੰਦਾ ਅਪਣਾ ਲੈਂਦਾ ਹੈ, ਲੈ ਕੇ ਤੱਕੜੀ ਤੋਲਣ ਲੱਗਾ, ਫਿਰ ਇਹ ਆਪਣੇ ਹੱਥ ਵਿੱਚ ਤੱਕੜੀ ਲੈ ਕੇ ਤਰਾਜੂ ਲੈ ਕੇ ਸੌਦਾ ਤੋਲਣ ਲੱਗਿਆ, ਘਟ ਹੀ ਮੈਂ ਬਣਜਾਰਾ। ਇਹ ਸਰੀਰ ਦੇ ਅੰਦਰ ਹੀ ਜਿਹੜਾ ਜੀਵ ਰੂਪ ਬਣਜਾਰਾ ਹੈ, ਕਦੇ ਕੁਛ ਕਰਦਾ ਹੈ ਕਦੇ ਕੁਛ ਕਰਦਾ ਹੈ, ਕਦੇ ਚੋਰੀ ਕਰਦਾ ਹੈ, ਕਦੇ ਤੀਰਥਾਂ 'ਤੇ ਨਹਾਉਣ ਤੁਰ ਜਾਂਦਾ, ਕਿਧਰੇ ਰਮਤਾ ਹੋ ਕੇ ਧਰਤੀ ਉੱਤੇ ਚੱਕਰ ਲਾਉਂਦਾ, ਕਿਤੇ ਦੁਕਾਨ ਪਾ ਕੇ ਬੈਠ ਜਾਂਦਾ, ਕਿਤੇ ਸ਼ਹਿਰਾਂ ਦੇ ਵਿੱਚ ਜਾ ਕੇ ਬਿਜ਼ਨਸ ਕਰਦਾ, ਕਦੇ ਬਾਜ਼ਾਰਾਂ ਵਿੱਚੋਂ ਜਾ ਕੇ ਸੌਦੇ ਖਰੀਦਦਾ ਫਿਰਦਾ ਹੈ। ਹਜ਼ੂਰ ਕਹਿੰਦੇ ਨੇ ਫਿਰ ਆਪ ਵੀ ਜੀਵ ਬਣਜਾਰਾ ਹੋ ਕੇ ਅਤੇ ਤੱਕੜੀ ਲੈ ਕੇ ਸੌਦਾ ਤੋਲਣ ਲੱਗ ਜਾਂਦਾ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਜੀਵ ਹੋਰ ਸੌਦੇ ਤੋਲਦਾ ਹੈ ਤਾਂ ਉਸਨੂੰ ਆਪਣੇ ਜੀਵਨ ਨੂੰ ਵੀ ਜ਼ਰੂਰ ਤੋਲਣਾ ਚਾਹੀਦਾ। ਅਸੀਂ ਜੋ ਦਿਨ ਵਿੱਚ ਰਾਤ ਵਿੱਚ ਜੋ ਵੀ ਕੰਮ ਕਰਦੇ ਹਾਂ ਉਹਦਾ ਵੀ ਹਿਸਾਬ ਕਿਤਾਬ ਸਾਨੂੰ ਕਰਨਾ ਚਾਹੀਦਾ ਹੈ ਅਤੇ ਫਿਰ ਸਾਨੂੰ ਕੀ ਪਤਾ ਲੱਗੇਗਾ। ਹਜ਼ੂਰ ਅੱਗੇ ਫਰਮਾਉਂਦੇ ਹਨ,